ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਪੰਜਵਾਂ ਨਦੀ ਤਰੰਦੜੀ ਮੈਂਡਾ ਖੋਜਨਾ ਖੁੰਬੈ ਮੰਜ ਮੋਹਬਤ ਤੇਰੀ ਤਉ ਸਹ ਚਰਣੀ ਮੈਂਡਾ ਹੀੜਾ ਸੀਤਮ ਹਰ ਨਾਨਕ ਤੁਲਹਾ ਬੇੜੀ ਨਦੀ ਤਰੰਦੜੀ ਮੈਂਡਾ ਖੋਜਨਾ ਖੁੰਬੈ ਮੰਜ ਮੋਹਬਤ ਤੇਰੀ ਤਉ ਸਹ ਚਰਣੀ ਮੈਂਡਾ ਹੀੜਾ ਸੀਤਮ ਹਰ ਨਾਨਕ ਤੁਲਹਾ ਬੇੜੀ ਮਹੱਲਾ ਪੰਜਵਾਂ ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਜੈ ਮਿੱਤਰ ਅਸਾਡੜੇ ਸੇਈ ਹਉ ਟੁੰਡੇਂਦੀ ਜਗ ਸਵਾਇਆ ਜਨ ਨਾਨਕ ਵਿਰਲੇ ਕੇਈ ਪੌੜੀ ਆਵੈ ਸਾਹਿਬ ਚਿੱਤ ਤੇਰਿਆ ਭਗਤਾਂ ਡਿੱਠਿਆ ਮਨ ਕੀ ਕੱਟੀਐ ਮੈਲ ਸਾਧ ਸੰਗ ਉੱਠਿਆ ਜਨਮ ਮਰਨ ਭਉ ਕੱਟੀਐ ਜਨ ਕਾ ਸ਼ਬਦ ਜਪ ਬੰਧਨ ਖੋਲਣ ਸੰਤ ਦੂਤ ਸਭ ਜਾਹੇ ਛਾਪ ਇਸ ਸਿਉ ਲਾਇਨ ਰੰਗ ਜਿਸ ਦੀ ਸਭ ਧਾਰੀਆ ਉੱਚੀ ਹੂੰ ਊਚਾ ਥਾਨ ਆਗਮ ਅਪਾਰੀਆ ਰੈਣ ਦਿਨਸ ਕਰ ਜੋੜ ਸਾਸ ਸਾਸ ਧਿਆਈਐ ਜਾਂ ਆਪੇ ਹੋਏ ਦਇਆਲ ਤਾਂ ਭਗਤ ਸੰਗ ਪਾਈਐ ਰੈਣ ਦਿਨਸ ਕਰ ਜੋੜ ਸਾਸ ਸਾਸ ਧਿਆਈਐ ਜਾਂ ਆਪੇ ਹੋਏ ਦਇਆਲ ਤਾਂ ਭਗਤ ਸੰਗ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਉਬਾਰ ਗਨੀ ਮਨ ਗਾਰੈ ਪਸ਼ ਪਸ਼ੂ ਨਗ ਨਾਗ ਨਰਾਧਪ ਸਰਬ ਸਮੈ ਸਭ ਕੋ ਪ੍ਰਤਪਾਰੈ ਭੁਖਤ ਹੈ ਜਲ ਮੈਂ ਥਲ ਮੈਂ ਫਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ ਦੀਨ ਦਿਆਲ ਦਇਆ ਨਿਧ ਦੁਖਨ ਦੇਖਤ ਹੈ ਪਰ ਦੇਤ ਨਾ ਹਾਰੈ ਦੀਨ ਦਇਆਲ ਦਇਆ ਨਿਧ ਦੁਖਨ ਦੇਖਤ ਹੈ ਪਰ ਦੇਤ ਨਾ ਹਾਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਜੁਗ ਜੁਗ ਅਟਲ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਸਮੂਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਵਡਭਾਗੀ ਹੋ ਜੋ ਧੰਨ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦਾ ਲਾਹਾ ਪ੍ਰਾਪਤ ਕਰ ਰਹੇ ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਅੰਮ੍ਰਿਤ ਵੇਲੇ ਸ਼ਹੀਦਾਂ ਦੇ ਸਿਰਤਾਜ ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਪਾਵਨ ਪਵਿੱਤਰ ਫਰਮਾਨ ਜੋ ਆਪਾਂ ਨੂੰ ਬਖਸ਼ਿਸ਼ ਹੋਏ ਹਨ ਆਓ ਉਸ ਦੀ ਵਿਚਾਰਧਾਰਾ ਦੇ ਨਾਲ ਜੁੜਨ ਦਾ ਨਿਮਾਣਾ ਯਤਨ ਕਰੀਏ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਜਿਨ੍ਹਾਂ ਨੇ ਗੁਜਰੀ ਦੀ ਦੂਸਰੀ ਵਾਰ ਦੇ ਵਿੱਚ ਸ਼ਬਦ ਦੀ ਆਰੰਭਤਾ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਫਰਮਾ ਰਹੇ ਹਨ ਕਿ ਨਦੀ ਤਰੰਦੜੀ ਮੈਂਡਾ ਖੋਜ ਨਾ ਖੁੰਭੈ ਮੰਝ ਮੁਹੱਬਤ ਤੇਰੀ ਕਿ ਹੇ ਵਾਹਿਗੁਰੂ ਜੀ ਇਹ ਸੰਸਾਰ ਇੱਕ ਬੜੀ ਭਿਆਨਕ ਨਦੀ ਦੀ ਤਰ੍ਹਾਂ ਹੈ ਸਤਿਗੁਰੂ ਜੀ ਉੱਤਮ ਬਖਤਾ ਜਗਿਆਸੂ ਰੂਪ ਹੋ ਕੇ ਬਚਨ ਕਰ ਰਹੇ ਹਨ ਪਰ ਕਿ ਜਿਹੜੇ ਤੇਰੇ ਨਾਮ ਦੇ ਨਾਲ ਜੁੜ ਜਾਂਦੇ ਹਨ ਉਹਨਾਂ ਦਾ ਖੋਜ ਉਹਨਾਂ ਦਾ ਪੈਰ ਇਸ ਸੰਸਾਰ ਰੂਪ ਨਦੀ ਦੇ ਵਿੱਚ ਖੁੱਭਦਾ ਨਹੀਂ ਉਹ ਇਸ ਸੰਸਾਰ ਰੂਪ ਨਦੀ ਦੇ ਵਿੱਚ ਡੁੱਬਦੇ ਨਹੀਂ ਕਿਉਂ ਨਹੀਂ ਡੁੱਬਦੇ ਕਿਉਂਕਿ ਉਹਨਾਂ ਦੇ ਅੰਦਰ ਉਸ ਵਾਹਿਗੁਰੂ ਪਰਮੇਸ਼ਰ ਦਾ ਪਿਆਰ ਹੋਇਆ ਕਰਦਾ ਹੈ ਕਿਉਂਕਿ ਸਾਧ ਸੰਗਤ ਜੀ ਵਿਦਵਾਨਾਂ ਦਾ ਕਥਨ ਹੈ ਕਿ ਨਦੀ ਦੇ ਵਿੱਚ ਪੰਛੀ ਵੀ ਤੈਰਦੇ ਹਨ ਪਸ਼ੂ ਵੀ ਤੈਰਦੇ ਹਨ ਕੁੱਤੇ ਤੈਰਦੇ ਹਨ ਘੋੜੇ ਤੈਰਦੇ ਹਨ ਬੜੇ ਭਾਰੀ ਵਜ਼ਨ ਵਾਲਾ ਜਿਹੜਾ ਹਾਥੀ ਹੈ ਉਹ ਵੀ ਨਦੀ ਦੇ ਵਿੱਚ ਤੈਰ ਪੈਂਦਾ ਹੈ ਉਹ ਵੀ ਨਹੀਂ ਡੁੱਬਦਾ ਡੁੱਬਦਾ ਹੈ ਤਾਂ ਕੇਵਲ ਤੇ ਕੇਵਲ ਇੱਕ ਮਨੁੱਖ ਹੈ ਜਿਹੜਾ ਨਦੀ ਦੇ ਵਿੱਚ ਡੁੱਬ ਜਾਂਦਾ ਹੈ ਕਿਉਂਕਿ ਅੰਦਰੂਨੀ ਰਮਜ ਨੂੰ ਸਮਝਣ ਵਾਸਤੇ ਪਹਿਲੇ ਬਾਹਰੀ ਜੋ ਅਰਥ ਹੈ ਉਹਨਾਂ ਨੂੰ ਸਮਝਣਾ ਪਵੇਗਾ। ਜਿਹੜੇ ਵਿਗਿਆਨਕ ਲੋਕ ਹੋਇਆ ਕਰਦੇ ਹਨ ਉਹਨਾਂ ਦਾ ਸੋਚਣ ਦਾ ਢੰਗ ਹੋਰ ਹੁੰਦਾ ਹੈ, ਜਿਹੜੇ ਧਾਰਮਿਕ ਅਧਿਆਤਮਿਕ ਲੋਕ ਹੋਇਆ ਕਰਦੇ ਹਨ ਉਹਨਾਂ ਦੀ ਸੋਚ ਦਾ ਉਹਨਾਂ ਦੇ ਵਿਚਾਰਨ ਦਾ ਢੰਗ ਹੋਰ ਹੋਇਆ ਕਰਦਾ ਹੈ। ਤਾਂ ਅਧਿਆਤਮਿਕ ਲੋਕ ਇਹ ਵਿਚਾਰ ਦਿੰਦੇ ਹਨ ਕਿ ਮਨੁੱਖ ਤਾਂ ਡੁੱਬ ਜਾਂਦਾ ਹੈ ਕਿਉਂਕਿ ਮਨੁੱਖ ਦੇ ਅੰਦਰ ਈਰਖਾ, ਦਵੈਸ਼, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਵਜਨ ਹੈ। ਔਰ ਇੱਕ ਨੁਕਤਾ ਹੋਰ ਇਸ ਤੋਂ ਅੱਗੇ ਦੱਸਿਆ ਜਾਂਦਾ ਹੈ ਕਿ ਜਿੰਨਾ ਚਿਰ ਤੱਕ ਬੰਦਾ ਜਿਉਂਦਾ ਹੈ ਉਨਾ ਚਿਰ ਤੱਕ ਡੁੱਬਦਾ ਹੈ, ਜਦ ਮਰ ਜਾਂਦਾ ਹੈ ਫਿਰ ਇਹ ਵੀ ਪਾਣੀ ਦੇ ਵਿੱਚ ਤੈਰਨ ਲੱਗ ਪੈਂਦਾ ਹੈ। ਤਾਂ ਸਮਝਾਇਆ ਇਹ ਗਿਆ ਹੈ ਧਾਰਮਿਕ ਜਗਤ ਦੇ ਵਿੱਚ ਕਿ ਸਰੀਰਕ ਮੌਤ ਦੀ ਇੱਥੇ ਗੱਲ ਨਹੀਂ, ਇੱਥੇ ਜਿਹੜੇ ਔਗਣਾਂ ਦੇ ਪ੍ਰਤੀ ਮਰ ਜਾਂਦੇ ਹਨ, ਜਿਹੜੇ ਔਗਣਾਂ ਵੱਲੋਂ ਮਰ ਜਾਂਦੇ ਹਨ ਉਹ ਵੀ ਫਿਰ ਤੈਰਨ ਲੱਗ ਪੈਂਦੇ ਹਨ। ਜਿਹੜਾ ਮੁਰਦਾ ਹੈ ਉਹ ਤੈਰਦਾ ਹੈ। ਤਾਂ ਹੀ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਜੈਸੇ ਮਹਾਂਪੁਰਸ਼ਾਂ ਦੇ ਬਚਨ ਹਨ ਕਿ ਸਿੱਖ ਨੂੰ ਮੁਰਦੇ ਦੀ ਤਰ੍ਹਾਂ ਹੋ ਜਾਣਾ ਚਾਹੀਦਾ ਹੈ। ਭਾਵ ਜਿਵੇਂ ਮੁਰਦਾ ਆਪਣੀ ਮਰਜ਼ੀ ਦੇ ਨਾਲ ਆਪਣੀਆਂ ਅੱਖਾਂ ਨਹੀਂ ਖੋਲ੍ਹ ਸਕਦਾ, ਆਪਣੀ ਮਰਜ਼ੀ ਦੇ ਨਾਲ ਆਪਣੇ ਹੱਥ ਨਹੀਂ ਪਸਾਰ ਸਕਦਾ, ਪੈਰ ਨਹੀਂ ਪਸਾਰ ਸਕਦਾ, ਇਸੇ ਤਰ੍ਹਾਂ ਸਿੱਖ ਦਾ ਸਾਰਾ ਜੀਵਨ ਗੁਰੂ ਦੇ ਹੁਕਮ ਦੇ ਵਿੱਚ ਚੱਲਣ ਲੱਗ ਪੈਣਾ ਚਾਹੀਦਾ ਹੈ। ਉਹ ਗੁਰੂ ਦੇ ਹੁਕਮ ਦੇ ਵਿੱਚ ਹੀ ਦੇਖੇ, ਗੁਰੂ ਦੇ ਹੁਕਮ ਦੇ ਵਿੱਚ ਹੀ ਸੁਣੇ, ਗੁਰੂ ਦੇ ਹੁਕਮ ਦੇ ਵਿੱਚ ਹੀ ਚੱਲੇ। ਫਿਰ ਪ੍ਰਤੱਖ ਨਦੀ ਕੀ, ਫਿਰ ਇਸ ਸੰਸਾਰ ਰੂਪੀ ਨਦੀ ਦੇ ਵਿੱਚ ਵੀ ਨਹੀਂ ਡੁੱਬੇਗਾ, ਫਿਰ ਤੈਰਨ ਲੱਗ ਪਵੇਗਾ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਭਉ ਖੋਵਣਾ, ਗੋਲਾ ਮੁੱਲ ਖਰੀਦ ਕਾਰੇ ਜੋਵਣਾ, ਨਾ ਤਿਸ ਭੁੱਖ ਨਾ ਨੀਂਦ ਨਾ ਹੱਸਣ ਰੋਵਣਾ, ਸੇਵਕ ਹੋਏ ਸੰਜੀਦ ਪਿਰਮ ਰਸ ਭੋਵਣਾ, ਚੰਦ ਮੁਬਾਰਕ ਈਦ ਪੁੱਗ ਖਲੋਵਣਾ। ਇਹ ਭਾਈ ਗੁਰਦਾਸ ਸਾਹਿਬ ਜੀ ਨੇ ਦੱਸਿਆ ਹੈ। ਕਹਿੰਦੇ ਫਿਰ ਪ੍ਰਤੱਖ ਨਦੀ ਕੀ, ਫਿਰ ਜਿਹੜੀ ਸੰਸਾਰ ਰੂਪੀ ਨਦੀ ਹੈ ਨਾ, ਉਸਦੇ ਵਿੱਚ ਵੀ ਇਹ ਗੋਤੇ ਖਾਣ ਤੋਂ ਬਚ ਸਕਦਾ ਹੈ, ਫਿਰ ਇਹ ਗੋਤੇ ਨਹੀਂ ਖਾਵੇਗਾ, ਫਿਰ ਇਹ ਡੁੱਬੇਗਾ ਨਹੀਂ, ਜਦ ਗੁਰੂ ਦੇ ਹੁਕਮ ਦੇ ਵਿੱਚ ਇਸ ਨੂੰ ਜੀਵਨ ਆ ਜਾਵੇ। ਇਸ ਨੂੰ ਸਮਝਣ ਵਾਸਤੇ ਕੁਝ ਬਾਹਰ ਦੀਆਂ ਉਦਾਹਰਨਾਂ ਹਨ। ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪ੍ਰਭੂ ਦਾ ਨਾਮ ਵਸ ਜਾਂਦਾ ਹੈ ਉਹ ਫਿਰ ਪਾਣੀ ਦੇ ਵਿੱਚ ਡੁੱਬਦੇ ਨਹੀਂ, ਅੱਗ ਦੇ ਵਿੱਚ ਸੜਦੇ ਨਹੀਂ। ਕਹਿੰਦੇ ਮਹਾਂਪੁਰਸ਼ ਦੀ, ਬ੍ਰਹਮ ਗਿਆਨੀ ਦੀ ਕੀ ਪਹਿਚਾਣ ਹੋਇਆ ਕਰਦੀ ਹੈ, ਉਸਨੂੰ ਅੱਗ ਦੇ ਵਿੱਚ ਸੁੱਟ ਕੇ ਦੇਖ ਲਵੋ, ਜੇ ਡੋਲ ਜਾਵੇ ਜਾਂ ਸੜ ਜਾਵੇ ਸਮਝ ਲਓ ਵੀ ਕੱਚਾ ਹੈ। ਦੋ ਹੀ ਗੱਲਾਂ ਹਨ, ਜਾਂ ਡੋਲ ਜਾਵੇ ਜਾਂ ਸੜ ਜਾਵੇ। ਕਈ ਮਹਾਂਪੁਰਸ਼ ਐਸੇ ਹੋਇਆ ਕਰਦੇ ਹਨ ਜਿਹੜੇ ਸੜ ਜਾਂਦੇ ਹਨ ਪਰ ਡੋਲਦੇ ਨਹੀਂ, ਪਰ ਕਈ ਐਸੇ ਹੋਏ ਹਨ ਜਿਨ੍ਹਾਂ ਨੂੰ ਅੱਗ ਸਾੜ ਵੀ ਨਹੀਂ ਸਕੀ, ਸੜੇ ਵੀ ਨਹੀਂ। ਪਾਣੀ ਦੇ ਵਿੱਚ ਸੁੱਟ ਕੇ ਦੇਖ ਲਓ, ਜੇ ਤਾਂ ਡੁੱਬ ਜਾਣ ਫਿਰ ਕੱਚੇ ਹਨ, ਜੇ ਨਾ ਡੁੱਬਣ ਤਾਂ ਫਿਰ ਪੱਕੇ ਹਨ। ਜਦ ਇਸ ਤਰ੍ਹਾਂ ਦੀ ਕਥਾ ਚੱਲਦੀ ਹੈ ਤਾਂ ਸਭ ਤੋਂ ਪਹਿਲਾ ਨੰਬਰ ਆਉਂਦਾ ਹੈ ਭਗਤ ਪ੍ਰਹਿਲਾਦ ਜੀ ਦਾ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ, ਉਹ ਕਹਿੰਦੇ ਜਲ ਅਗਨੀ ਵਿੱਚ ਘੱਤਿਆ ਜਲੈ ਨਾ ਡੁੱਬੈ ਗੁਰਪ੍ਰਸਾਦ। ਭਗਤ ਪ੍ਰਹਿਲਾਦ ਜੀ ਨੂੰ ਅੱਗ ਦੇ ਵਿੱਚ ਸਾੜਨ ਦਾ ਯਤਨ ਕੀਤਾ ਗਿਆ, ਪਾਣੀ ਦੇ ਵਿੱਚ ਡੋਬ ਕੇ ਮਾਰਨ ਦਾ ਯਤਨ ਕੀਤਾ ਗਿਆ। ਮਾਸੂਮ ਜਿਹੇ ਸਨ, ਛੋਟੀ ਜਿਹੀ, 5 ਸਾਲ ਦੀ ਕੀ ਉਮਰ ਹੋਇਆ ਕਰਦੀ ਹੈ। ਸਰੀਰ ਦੇ ਨਾਲ ਪੱਥਰ ਬੰਨ੍ਹ ਕੇ ਭਗਤ ਪ੍ਰਹਿਲਾਦ ਜੀ ਨੂੰ ਪਾਣੀ ਦੇ ਵਿੱਚ ਸੁੱਟਿਆ ਗਿਆ ਕਿ ਡੁੱਬ ਜਾਵੇਗਾ, ਮਰ ਜਾਵੇਗਾ। ਇਹ ਡੋਬਣ ਵਾਲਾ ਕੌਣ ਹੈ? ਉਸਦਾ ਹੰਕਾਰੀ ਪਿਤਾ ਹੈ, ਹਰਨਾਕਸ਼ ਹੈ। ਪਰ ਆਪਾਂ ਰੋਜ਼ਾਨਾ ਪੜ੍ਹਦੇ ਹਾਂ, ਹਰ ਯੁਗ ਯੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਭਾਈ ਸਾਹਿਬ ਜੀ ਕਹਿੰਦੇ ਜਲ ਅਗਨੀ ਵਿੱਚ ਘੱਤਿਆ ਜਲੈ ਨਾ ਡੁੱਬੈ ਗੁਰਪ੍ਰਸਾਦ। ਅੱਗ ਉਸਨੂੰ ਸਾੜ ਨਹੀਂ ਸਕੀ, ਪਾਣੀ ਉਸਨੂੰ ਡੋਬ ਨਹੀਂ ਸਕਿਆ। ਫਿਰ ਸਾਧ ਸੰਗਤ ਜੀ, ਭਗਤਾਂ ਦੀ ਸ਼੍ਰੇਣੀ ਦੇ ਵਿੱਚੋਂ ਸ਼੍ਰੋਮਣੀ ਭਗਤ ਭਗਤ ਕਬੀਰ ਸਾਹਿਬ ਜੀ, ਸਮੇਂ ਦੇ ਹਾਕਮਾਂ ਨੇ ਇਹਨਾਂ ਦੇ ਉੱਪਰ ਵੀ ਬਹੁਤ ਸਾਰੀਆਂ ਸਖਤੀਆਂ ਕੀਤੀਆਂ, ਕਿਉਂਕਿ ਇਹ ਸੱਚ ਦੀ ਗੱਲ ਕਰਦੇ ਸਨ। ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ। ਜਿਹੜੇ ਝੂਠੇ ਲੋਕ ਹੋਇਆ ਕਰਦੇ ਹਨ ਉਹਨਾਂ ਨੂੰ ਸੱਚ ਸੁਖਾਉਂਦਾ ਨਹੀਂ, ਉਹਨਾਂ ਨੂੰ ਸੱਚ ਭਾਉਂਦਾ ਨਹੀਂ। ਤੋ ਇਹਨਾਂ ਦੇ ਉੱਪਰ ਵੀ ਬਹੁਤ ਸਾਰੀਆਂ ਸਖਤੀਆਂ ਕੀਤੀਆਂ ਗਈਆਂ। ਸੰਗਲਾਂ ਦੇ ਨਾਲ ਬੰਨ ਕੇ ਪਾਣੀ ਦੇ ਵਿੱਚ ਸੁੱਟਿਆ ਗਿਆ ਭਗਤ ਕਬੀਰ ਸਾਹਿਬ ਜੀ ਨੂੰ ਕਿ ਇਹ ਪਾਣੀ ਦੇ ਵਿੱਚ ਡੁੱਬ ਕੇ ਮਰ ਜਾਣਗੇ, ਸਾਡੀਆਂ ਕਮੀਆਂ ਨੂੰ ਸਾਡੀਆਂ ਗਲਤੀਆਂ ਨੂੰ ਕੋਈ ਦੱਸਣ ਵਾਲਾ ਨਹੀਂ ਰਹੇਗਾ। ਭਗਤ ਕਬੀਰ ਸਾਹਿਬ ਜੀ ਨੇ ਉਸ ਘਟਨਾ ਦਾ ਆਪਣੀ ਰਚਨਾ ਦੇ ਵਿੱਚ ਗੁਰਬਾਣੀ ਦੇ ਵਿੱਚ ਜ਼ਿਕਰ ਕੀਤਾ ਹੈ, ਗੰਗ ਗੁਸਾਇਨ ਗਹਿਰ ਗੰਭੀਰ ਜੰਜੀਰ ਬਾਂਧ ਕਰ ਖਰੇ ਕਬੀਰ, ਮਨ ਨਾ ਡਿੱਗੈ ਤਨ ਕਾਹੇ ਕਉ ਡਰਾਏ, ਚਰਨ ਕਮਲ ਚਿਤ ਰਹਿਓ ਸਮਾਏ। ਕਹਿੰਦੇ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗਸ਼ਾਲਾ ਪਰ ਬੈਠੇ ਕਬੀਰ। ਕਹਿੰਦੇ ਗੰਗਾ ਦੀਆਂ ਲਹਿਰਾਂ ਨੇ ਡੋਬਣਾ ਕੀ ਸੀ, ਬਲਕਿ ਗੰਗਾ ਦੀਆਂ ਲਹਿਰਾਂ ਨੇ ਜਿਹੜੀਆਂ ਬੇੜੀਆਂ ਪਾਈਆਂ ਸਨ ਪੈਰਾਂ ਦੇ ਵਿੱਚ, ਜਿਹੜੀਆਂ ਹੱਥ ਕੜੀਆਂ ਪਾਈਆਂ ਸਨ ਹੱਥਾਂ ਦੇ ਵਿੱਚ, ਜਿਹੜੇ ਸਰੀਰ ਨੂੰ ਸੰਗਲਾਂ ਦੇ ਨਾਲ ਬੰਨਿਆ ਹੋਇਆ ਸੀ, ਉਹਨਾਂ ਸੰਗਲਾਂ ਨੂੰ ਉਹਨਾਂ ਲਹਿਰਾਂ ਨੇ ਸਗੋਂ ਤੋੜ ਕੇ ਰੱਖ ਦਿੱਤਾ। ਕਿਉਂਕਿ ਜਿਹੜੀ ਕੁਦਰਤ ਹੁੰਦੀ ਹੈ ਉਹ ਵਾਹਿਗੁਰੂ ਜੀ ਦੇ ਪਿਆਰਿਆਂ ਦੇ ਅਨੁਸਾਰੀ ਹੋ ਕੇ ਚੱਲਣ ਲੱਗ ਪੈਂਦੀ ਹੈ, ਉਲਟ ਨਹੀਂ ਚੱਲਦੀ, ਆਪਣਾ ਸੁਭਾਅ ਬਦਲ ਲੈਂਦੀ ਹੈ। ਅੱਗ ਦਾ ਸੁਭਾਅ ਹੈ ਸਾੜਨਾ ਹੀ ਸਾੜਨਾ, ਪਾਣੀ ਦਾ ਸੁਭਾਅ ਹੈ ਡੋਬਣਾ ਹੀ ਡੋਬਣਾ, ਪਰ ਭਗਤਾਂ ਵਾਸਤੇ ਕੁਦਰਤ ਵੀ ਆਪਣਾ ਸੁਭਾਅ ਤਬਦੀਲ ਕਰ ਲੈਂਦੀ ਹੈ। ਕਬੀਰ ਸਾਹਿਬ ਜੀ ਕਹਿੰਦੇ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗਸ਼ਾਲਾ ਪਰ ਬੈਠੇ ਕਬੀਰ। ਉਸੇ ਤਰ੍ਹਾਂ ਮ੍ਰਿਗਸ਼ਾਲਾ ਦੇ ਉੱਪਰ ਬੈਠੇ ਹੋਏ ਸਨ, ਡੋਬ ਨਹੀਂ ਸਕੇ। ਦੂਰ ਕਿਉਂ ਜਾਈਏ, ਸਿੱਖ ਧਰਮ ਦੇ ਬਾਨੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਗੁਜਰਾਤ ਦੇ ਵਿੱਚ ਇੱਕ ਅਸਥਾਨ ਹੈ ਸ਼ਹਿਰ ਦੇ ਵਿੱਚ ਜਿਸ ਦਾ ਨਾਮ ਹੈ ਚਾਦਰ ਸਾਹਿਬ। ਜਿਨ੍ਹਾਂ ਨੇ ਦਰਸ਼ਨ ਕੀਤੇ ਹੋਣਗੇ ਪਤਾ ਹੋਵੇਗਾ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਬੜੀ ਲੰਬੀ ਚੌੜੀ ਨਦੀ ਹੈ, ਦੇਖਣ ਨੂੰ ਸਮੁੰਦਰ ਦੀ ਤਰ੍ਹਾਂ ਹੀ ਪ੍ਰਤੀਤ ਹੁੰਦੀ ਹੈ। ਸੱਚੀ ਸਰਕਾਰ ਉਸ ਚਾਦਰ ਦੇ ਉੱਪਰ ਬੈਠ ਜਾਂਦੇ ਹਨ, ਆਪਣੇ ਸਾਥੀਆਂ ਨੂੰ ਵੀ ਬਿਠਾ ਲੈਂਦੇ ਹਨ, ਚਾਦਰ ਗਿੱਲੀ ਤੱਕ ਨਹੀਂ ਹੁੰਦੀ, ਨਦੀ ਨੂੰ ਪਾਰ ਕਰ ਜਾਂਦੇ ਹਨ। ਇਹ ਸਧਾਰਨ ਗੱਲਾਂ ਹਨ, ਪਾਣੀ ਦੇ ਉੱਪਰ ਤੁਰ ਲੈਣਾ, ਆਕਾਸ਼ ਦੇ ਵਿੱਚ ਉੱਡ ਲੈਣਾ। ਅਸਲ ਦੇ ਵਿੱਚ ਮਹਾਨਤਾ ਉਹ ਹੈ ਜੋ ਮੂਲ ਰੂਪ ਦੇ ਵਿੱਚ ਸਾਨੂੰ ਸਮਝਾਈ ਗਈ ਹੈ, ਜਿਹੜੇ ਸੰਸਾਰ ਰੂਪੀ ਨਦੀ ਦੇ ਵਿੱਚ ਨਹੀਂ ਤਰਦੇ। ਸਤਿਗੁਰਾਂ ਨੇ ਸਾਨੂੰ ਇਹ ਸਿਖਾ ਲਿਆ ਹੈ। ਤੋ ਸਾਧ ਸੰਗਤ ਜੀ, ਪਰਮਾਤਮਾ ਦੇ ਨਾਮ ਦੇ ਵਿੱਚ ਬੜੀ ਵੱਡੀ ਤਾਕਤ ਹੈ, ਜਿਸ ਦਾ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜ਼ਿਕਰ ਕੀਤਾ ਹੈ ਕਿ ਕਿਉਂ ਨਹੀਂ ਡੁੱਬੇ, ਕਹਿੰਦੇ ਮਨ ਜੋ ਮੁਹੱਬਤ ਤੇਰੀ, ਮਨ ਤੋਂ ਭਾਵ ਕਿ ਸਾਡੇ ਅੰਦਰ ਹੇ ਪ੍ਰਭੂ ਤੇਰੀ ਮੁਹੱਬਤ ਹੈ, ਤੇਰੀ ਪ੍ਰੀਤ ਹੈ, ਤੇਰੀ ਪ੍ਰੀਤ ਦੇ ਕਾਰਨ ਅਸੀਂ ਡੁੱਬੇ ਨਹੀਂ। ਪ੍ਰੀਤ ਡੁੱਬਣ ਨਹੀਂ ਦਿੰਦੀ, ਪ੍ਰੀਤ ਦੇ ਕਾਰਨ ਫਿਰ ਜਿਹੜੇ ਗੁਰਮੁਖ ਹਨ ਉਹ ਸੰਸਾਰ ਰੂਪ ਨਦੀ ਤੋਂ ਤੈਰ ਜਾਂਦੇ ਹਨ। ਜਿਨ੍ਹਾਂ ਨੇ ਨਾਮ ਦੀ ਕਮਾਈ ਕੀਤੀ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬੜੇ ਸੁੰਦਰ ਬਚਨ ਆਉਂਦੇ ਹਨ। ਉਹ ਕਹਿੰਦੇ ਜੈਸੇ ਹੀਰਾ ਹਾਥ ਮੋ ਤਨਕ ਸੋ ਦਿਖਾਈ ਦੇ ਤਮੋਲ ਕੀਏ ਤੇ ਦਮਕਨ ਭਰਤ ਭੰਡਾਰ ਜੀ। ਕਹਿੰਦੇ ਜਿਹੜਾ ਹੀਰਾ ਹੈ ਨਾ, ਹੱਥ ਦੇ ਵਿੱਚ ਪਕੜਿਆ ਹੋਇਆ ਛੋਟਾ ਜਿਹਾ ਹੀ ਪ੍ਰਤੀਤ ਹੁੰਦਾ ਹੈ, ਪਰ ਕਹਿੰਦੇ ਜਦ ਉਸਦਾ ਮੁੱਲ ਪੈਂਦਾ ਹੈ ਫਿਰ ਭੰਡਾਰੇ ਭਰ ਜਾਂਦੇ ਹਨ। ਸੰਸਾਰ ਦਾ ਆਮ ਆਦਮੀ ਆਖੇਗਾ ਲਓ ਜੀ ਵਾਹਿਗੁਰੂ ਆਖਣ ਦੇ ਨਾਲ ਕੀ ਹੋ ਜਾਂਦਾ ਹੈ, ਬਾਣੀ ਪੜ੍ਹਨ ਦੇ ਨਾਲ ਕੀ ਹੋ ਜਾਂਦਾ ਹੈ, ਪਰ ਜਿਹੜੇ ਸ਼ਰਧਾਲੂ ਹੋਇਆ ਕਰਦੇ ਹਨ, ਜਿਹੜੇ ਨਾਮ ਬਾਣੀ ਦਾ ਅਭਿਆਸ ਕਰਨ ਵਾਲੇ ਹੋਇਆ ਕਰਦੇ ਹਨ, ਉਹਨਾਂ ਨੂੰ ਫਿਰ ਪਤਾ ਚੱਲਦਾ ਹੈ ਕਿ ਨਾਮ ਬਾਣੀ ਦਾ ਅਭਿਆਸ ਕੀਤਿਆਂ ਕੀ ਹੋ ਜਾਂਦਾ ਹੈ। ਮਨੁੱਖ ਬੱਧਾ ਹੋਇਆ ਹੈ ਮੋਹ ਮਾਇਆ ਦੇ ਬੰਧਨਾਂ ਦੇ ਵਿੱਚ। ਭਾਈ ਸਾਹਿਬ ਜੀ ਕਹਿੰਦੇ ਜੈਸੇ ਹੀਰਾ ਹਾਥ ਮੋ ਤਨਕ ਸੋ ਦਿਖਾਈ ਦੇ ਤਮੋਲ ਕੀਏ ਤੇ ਦਮਕਨ ਭਰਤ ਭੰਡਾਰ ਜੀ। ਜੈਸੇ ਹੁੰਡੀ ਲਰ ਬੰਦੇ ਲਾਗਤ ਨਾ ਭਾਰ ਕਛੂ, ਆਗੇ ਜਾਏ ਤੇ ਪਾਈ ਅਤ ਲਛਮੀ ਅਪਾਰ ਜੀ। ਅੱਜ ਕੱਲ੍ਹ ਚੈੱਕ ਚੱਲਦੇ ਹਨ, ਪਹਿਲਾਂ ਹੁੰਦੀਆਂ ਹੁੰਦੀਆਂ ਸਨ, ਕਾਗਜ਼ ਦੇ ਉੱਪਰ ਲਿਖ ਦਿੰਦੇ ਸਨ, ਅਗਲੇ ਪਾਸੇ ਸ਼ਾਹੂਕਾਰ ਦੇ ਕੋਲੋਂ ਰਕਮ ਲੈ ਲੈਂਦੇ ਸਨ। ਭਾਈ ਸਾਹਿਬ ਜੀ ਕਹਿੰਦੇ ਹੁੰਡੀ ਇੱਕ ਕਾਗਜ਼ ਦਾ ਟੁਕੜਾ ਹੀ ਹੈ ਨਾ, ਪਰ ਜਦ ਅਗਲੇ ਪਾਸੇ ਉਸਨੂੰ ਕੈਸ਼ ਕਰਵਾਈਦਾ ਹੈ ਫਿਰ ਪਤਾ ਚੱਲਦਾ ਹੈ ਕਿ ਕਿਵੇਂ ਫਿਰ ਬਹੁਤ ਸਾਰੀ ਲਛਮੀ ਮਿਲ ਜਾਂਦੀ ਹੈ। ਆਗੇ ਜਾਏ ਤੇ ਪਾਈ ਤਾਂ ਲਛਮੀ ਅਪਾਰ ਜੀ। ਤੀਸਰਾ ਪ੍ਰਮਾਣ ਭਾਈ ਸਾਹਿਬ ਜੀ ਨੇ ਦਿੱਤਾ ਹੈ ਕਿ ਜੈਸੇ ਬੱਟ ਬੀਜ ਅਤ ਸੂਖਮ ਸਰੂਪ ਹੋਤ, ਬੋਏ ਸੇ ਵਿਵਧ ਕਰੇ ਬਿਰਖਾ ਵਿਸਥਾਰ ਜੀ। ਉਹ ਕਹਿੰਦੇ ਬੋੜ ਦਾ ਬੀਜ ਕਿੰਨਾ ਨਿੱਕਾ ਜਿਹਾ ਹੁੰਦਾ ਹੈ, ਕਿੰਨਾ ਛੋਟਾ ਹੁੰਦਾ ਹੈ, ਪਰ ਕਹਿੰਦੇ ਜੇ ਕਿਧਰੇ ਉਸਨੂੰ ਬੀਜ ਦਈਏ, ਜੇ ਕਿਧਰੇ ਉਗ ਪਵੇ ਫਿਰ ਕਿੰਨਾ ਵੱਡਾ ਬਿਰਸ਼ ਬਣ ਜਾਂਦਾ ਹੈ। ਪਰਮਾਤਮਾ ਦਾ ਨਾਮ ਵੀ ਇੱਕ ਬੀਜ ਦੀ ਤਰ੍ਹਾਂ ਹੈ, ਜਿਸ ਦਾ ਜ਼ਿਕਰ ਭਗਤਾਂ ਨੇ ਕੀਤਾ ਹੈ ਕਿ ਕਬੀਰ ਐਸਾ ਬੀਜ ਬੋਏ ਬਾਰਾਂ ਮਾਸ ਫਲੰਤ, ਸੀਤਲ ਛਾਇਆ ਗੈਰ ਫਲ ਪੰਖੀ ਕੇਲ ਕਰੰਤ। ਤੂੰ ਵੀ ਇੱਕ ਬੀਜ ਬੀਜਦੇ, ਕਿਹੜਾ ਬੀਜ? ਪਰਮਾਤਮਾ ਦੇ ਨਾਮ ਦਾ ਬੀਜ, ਜਿਸ ਦੀ ਘਣ ਪੱਤਰੀ ਛਾਂ ਹੈ। ਪਰ ਸਾਧ ਸੰਗਤ ਜੀ, ਜਦ ਕਿਸੇ ਭਾਗਾਂ ਵਾਲੇ ਦੇ ਅੰਦਰ ਇਹ ਵਿਸ਼ਵਾਸ ਆ ਜਾਵੇ, ਉਹੀ ਫਿਰ ਇਸ ਬੀਜ ਨੂੰ ਬੀਜ ਪਾਉਂਦੇ ਹਨ। ਜਿਵੇਂ ਸੰਪਰਦਾਇ ਮਹਾਂਪੁਰਸ਼ ਇੱਕ ਉਦਾਹਰਣ ਦਿਆ ਕਰਦੇ ਹਨ, ਕਹਿੰਦੇ ਇੱਕ ਗੁਜਰੀ ਦੁੱਧ ਵੇਚਣ ਵਾਲੀ ਨਦੀ ਤੋਂ ਪਾਰ ਆ ਕੇ ਦੁੱਧ ਵੇਚਿਆ ਕਰਦੀ ਸੀ, ਜਿੱਥੇ ਕਿ ਇੱਕ ਪੰਡਿਤ ਕਥਾ ਕਰਿਆ ਕਰਦੇ ਸਨ ਕਿ ਹਰੀ ਰਾਮ ਦੇ ਨਾਲ ਸੰਸਾਰ ਸਾਗਰ ਤੋਂ ਪਾਰ ਹੋ ਜਾਈਦਾ ਹੈ। ਰਾਮ ਨਾਮ ਜਪੋ ਜੀ, ਹਰੀ ਰਾਮ ਸੰਸਾਰ ਸਾਗਰ ਤੋਂ ਪਾਰ ਕਰ ਦਿੰਦਾ ਹੈ। ਕਹਿੰਦੇ ਗੁਜਰੀ ਨੇ ਸੁਣਿਆ, ਉਸਨੇ ਸੁਣ ਕੇ ਫਿਰ ਰਾਮ 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 ਵਾਹਿਗੁਰੂ 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 ਇਹ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ। ਗੱਲ ਤਾਂ ਅਭਿਆਸ ਦੀ ਹੈ ਨਾ, ਸੁਣਾਉਣ ਵਾਲਾ ਕਰ ਲਵੇ ਜਾਂ ਸੁਣਨ ਵਾਲਾ ਕਰ ਲਵੇ, ਜਿਹੜਾ ਅਭਿਆਸ ਕਰੇਗਾ ਖੇਲ ਉਸੇ ਦੀ ਬਣੇਗੀ। ਉਹ ਗੁਜਰੀ ਇੱਕ ਐਸੀ ਅਵਸਥਾ ਦੀ ਮਾਲਕ ਬਣ ਗਏ, ਫਿਰ ਜਿਹੜੀ ਨਦੀ ਦੇ ਵਿੱਚ ਦੀ ਆਉਂਦੀ ਸੀ, ਕੋਈ ਸਾਧਨ ਜੁਟਾਉਣ ਦੀ ਲੋੜ ਨਹੀਂ ਪਈ, ਆਰਾਮ ਦੇ ਨਾਲ ਨਦੀ ਦੇ ਵਿੱਚੋਂ ਲੰਘ ਜਾਇਆ ਕਰੇ, ਆਰਾਮ ਦੇ ਨਾਲ ਨਦੀ ਦੇ ਵਿੱਚੋਂ ਆ ਜਾਇਆ ਕਰੇ। ਪੰਡਿਤ ਨੂੰ ਸਿੱਖਿਆ ਦੇਣ ਵਾਸਤੇ ਆਖਣ ਲੱਗੀ ਕਿ ਪੰਡਿਤ ਜੀ, ਤੁਸੀਂ ਕਹਿੰਦੇ ਹੋ ਕਿ ਹਰੀ ਰਾਮ ਸੰਸਾਰ ਸਾਗਰ ਤੋਂ ਪਾਰ ਕਰ ਦਿੰਦਾ ਹੈ, ਮੈਂ ਤੁਹਾਡੀ ਸੇਵਾ ਕਰਨੀ ਚਾਹੁੰਦੀ ਹਾਂ, ਤੁਹਾਨੂੰ ਪ੍ਰਸ਼ਾਦਾ ਛਕਾਉਣਾ ਚਾਹੁੰਦੀ ਹਾਂ, ਤੁਸੀਂ ਮੇਰੇ ਘਰ ਚੱਲੋ, ਮੈਂ ਤੁਹਾਡੀ ਕੁਝ ਸੇਵਾ ਕਰ ਸਕਾਂ। ਜਦ ਨਦੀ ਦੇ ਕਿਨਾਰੇ ਤੇ ਗਏ, ਗੁਜਰੀ ਅੱਗੇ ਅੱਗੇ ਲੰਘਣ ਲੱਗ ਪਈ, ਤੈਰਨ ਲੱਗ ਪਈ, ਪਰ ਜਿਹੜਾ ਇਹ ਪੰਡਿਤ ਸੀ ਇਹ ਗੋਤੇ ਖਾਣ ਲੱਗ ਪਿਆ। ਕਿਉਂਕਿ ਇਹ ਪੰਡਿਤ ਜੀ ਕੇਵਲ ਤੇ ਕੇਵਲ ਦੂਸਰਿਆਂ ਨੂੰ ਹੀ ਸੁਣਾਉਂਦੇ ਸਨ, ਖੁਦ ਪਰਮਾਤਮਾ ਦੇ ਨਾਮ ਦੀ ਕਮਾਈ ਨਹੀਂ ਕਰਦੇ ਸਨ। ਆਪਾਂ ਸੁਣਨ ਵਾਲੇ, ਆਪਾਂ ਸੁਣਾਉਣ ਵਾਲੇ ਇਹ ਸਾਖੀ ਸੁਣ ਕੇ ਬੜੇ ਖੁਸ਼ ਹੁੰਦੇ ਆ ਕਿ ਕਿਵੇਂ ਗੁਜਰੀ ਨੇ ਪੰਡਿਤ ਜੀ ਨੂੰ ਮਾਤ ਪਾ ਕੇ ਰੱਖ ਦਿੱਤੀ। ਪਰ ਸਾਧ ਸੰਗਤ ਜੀ, ਇਹ ਸਾਖੀਆਂ, ਇਹ ਗਾਥਾਵਾਂ ਮਹਾਂਪੁਰਸ਼ਾਂ ਨੇ ਸਾਡੇ ਆਪਣੇ ਆਪੇ ਦੀ ਪੜਚੋਲ ਕਰਨ ਵਾਸਤੇ ਲਿਖੀਆਂ ਹਨ, ਕਿ ਨਿਰੀ ਪੰਡਿਤ ਦੀ ਗੱਲ ਨਹੀਂ, ਗੁਰਸਿੱਖਾ ਤੂੰ ਵੀ ਦੇਖ, ਜਿਹੜਾ ਦੂਸਰਿਆਂ ਨੂੰ ਰਾਮ ਨਾਮ ਦਾ ਉਪਦੇਸ਼ ਦਿੰਦਾ ਹੈ, ਖੁਦ ਵੀ ਪਰਮਾਤਮਾ ਦੇ ਨਾਮ ਦਾ ਅਭਿਆਸ ਕਰਦਾ ਹੈ, ਕਮਾਈ ਕਰਦਾ ਹੈ ਕਿ ਨਹੀਂ ਕਰਦਾ, ਤੂੰ ਤੈਰ ਰਿਹਾ ਹੈ ਕਿ ਤੂੰ ਡੁੱਬ ਰਿਹਾ ਹੈ। ਉਂਝ ਭਾਵੇਂ ਬਾਹਰ ਦਾ ਠਾਠ ਬਾਠ ਜਿੰਨਾ ਮਰਜ਼ੀ ਕੋਈ ਬਣਾ ਲਵੇ, ਪਰ ਇਮਾਨਦਾਰੀ ਦੇ ਨਾਲ ਆਪਣੇ ਅੰਦਰ ਝਾਤ ਮਾਰੀ ਜਾਵੇ, ਫਿਰ ਪਤਾ ਚੱਲਦਾ ਹੈ ਕਿ ਤੈਰ ਰਹੇ ਹਾਂ ਕਿ ਡੁੱਬ ਰਹੇ ਹਾਂ। ਫਿਰ ਆਤਮਾ ਆਵਾਜ਼ ਦਿੰਦੀ ਹੈ। ਤੋ ਸਾਧ ਸੰਗਤ ਜੀ, ਪੰਡਿਤ ਜੀ ਬਹੁਤ ਸ਼ਰਮਿੰਦਾ ਹੋਏ, ਜਿਨ੍ਹਾਂ ਨੇ ਫਿਰ ਗੁਜਰੀ ਦੇ ਕੋਲੋਂ ਸਿੱਖਿਆ ਲਈ, ਜਿਨ੍ਹਾਂ ਨੇ ਫਿਰ ਖੁਦ ਵੀ ਪਰਮਾਤਮਾ ਦੇ ਨਾਮ ਦੀ ਕਮਾਈ ਕੀਤੀ। ਮਹਾਰਾਜਾ ਰਣਜੀਤ ਸਿੰਘ ਜਿਹੜੇ ਅਟਕਦੇ ਦਰਿਆ ਦੇ ਕਿਨਾਰੇ ਤੇ ਪਹੁੰਚਦੇ ਹਨ, ਬੜਾ ਚੜਿਆ ਹੋਇਆ ਸੀ, ਪਾਰ ਲੰਘਣ ਲੱਗੇ, ਜਿਨ੍ਹਾਂ ਦੀ ਸ਼ਰਧਾ ਬੜੀ ਮਹਾਨ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੀ, ਭਾਵੇਂ ਜੀਵਨ ਦੇ ਵਿੱਚ ਕੁਝ ਘਾਟਾਂ ਵੀ ਹਨ, ਜੀਵਨ ਦੇ ਵਿੱਚ ਕੁਝ ਕਮੀਆਂ ਵੀ ਹਨ, ਪਰ ਸਾਧ ਸੰਗਤੀ ਜਿਹੜੀ ਮਹਾਰਾਜੇ ਦੇ ਵਿੱਚ ਸ਼ਰਧਾ ਹੈ, ਉਹ ਉਹਨਾਂ ਦੀਆਂ ਸਾਰੀਆਂ ਕਮੀਆਂ ਦੇ ਉੱਪਰ ਪਰਦਾ ਪਾ ਦਿੰਦੀ ਹੈ, ਇੰਨੀ ਵੱਡੀ ਸ਼ਰਧਾ ਹੈ। ਅਟਕ ਦਰਿਆ ਤੇ ਖੜੋ ਕੇ ਅਰਦਾਸ ਕੀਤੀ ਕਿ ਹੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ, ਤੁਹਾਡੇ ਹੀ ਬਚਨ ਹਨ ਕਿ ਸੁਣਿਆ ਸਾਰਾ ਗੁਣਾ ਕੇ ਗਾ, ਸੁਣਿਆ ਹਾਥ ਹੋਵੇ ਸਗਾਹ। ਅਰਦਾਸ ਕਰਨ ਤੋਂ ਉਪਰੰਤ ਅੱਗੇ ਅੱਗੇ ਆਪ ਚੱਲ ਪੈਂਦੇ ਹਨ। ਅਟਕ ਜਿਹੜਾ ਸੀ, ਜਿਹੜਾ ਸਾਰਿਆਂ ਨੂੰ ਅਟਕਾ ਲੈਂਦਾ ਸੀ, ਮਹਾਰਾਜਾ ਰਣਜੀਤ ਸਿੰਘ ਅਤੇ ਉਸ ਦੀਆਂ ਫੌਜਾਂ ਨੂੰ ਅਟਕਾ ਨਹੀਂ ਸਕਿਆ, ਪਾਰ ਲੰਘ ਗਏ। ਸਿੱਖ ਕੌਮ ਦੀ ਮਹਾਨ ਹਸਤੀ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ, ਜਿਹੜੇ ਕਿ ਆਗਰੇ ਤੋਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਸ਼ਨ ਦਾਰੇ ਕਰਨ ਵਾਸਤੇ ਆ ਰਹੇ ਸਨ, ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਪਰਮਾਤਮਾ ਦੇ ਨਾਮ ਦੀ ਅਤੁੱਟ ਕਮਾਈ ਕੀਤੀ, ਜਦ ਬਿਆਸਾ ਦੇ ਕਿਨਾਰੇ ਤੇ ਪਹੁੰਚਦੇ ਹਨ, ਬਿਆਸਾ ਬੜਾ ਚੜ੍ਹਿਆ ਹੋਇਆ ਸੀ ਉਸ ਵਕਤ, ਫਿਰ ਉਹਨਾਂ ਨੇ ਵੀ ਇਹ ਪੰਗਤੀਆਂ ਪੜ੍ਹੀਆਂ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾਹੇ ਨਾ ਸਾਕੈ ਜਾਲੇ, ਕਿ ਜੇ ਕਿਧਰੇ ਪਰਮਾਤਮਾ ਦਾ ਨਾਮ, ਗੁਰੂ ਦਾ ਸ਼ਬਦ ਹਿਰਦੇ ਦੇ ਵਿੱਚ ਵਸ ਜਾਵੇ, ਫਿਰ ਸੰਸਾਰ ਸਾਗਰ ਦੇ ਵਿੱਚ ਡੁੱਬੀਦਾ ਨਹੀਂ। ਪ੍ਰਤੱਖ ਨਦੀਆਂ ਵੀ ਕਿੱਥੇ ਡੋਬ ਸਕਦੀਆਂ ਹਨ, ਫਿਰ ਡੁੱਬੀਦਾ ਨਹੀਂ। ਸਾਰੀਆਂ ਸੰਗਤਾਂ ਦੇ ਸਮੇਤ ਬਿਆਸਾ ਦੇ ਵਿੱਚੋਂ ਪਾਰ ਹੋ ਗਏ। ਔਰ ਸਾਧ ਸੰਗਤ ਜੀ, ਜਿਹੜਾ ਮੂਲ ਅਰਥ ਹੈ ਇਹਨਾਂ ਪੰਕਤੀਆਂ ਦਾ, ਉਹ ਇਹ ਹੈ ਕਿ ਸੰਸਾਰ ਇੱਕ ਨਦੀ ਦੀ ਤਰ੍ਹਾਂ ਹੈ, ਜਿਸ ਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿਕ ਜਿਹੜੇ ਔਗਣ ਹਨ, ਇਹ ਬੜੀਆਂ ਭਿਆਨਕ ਲਹਿਰਾਂ ਦੀ ਤਰ੍ਹਾਂ ਹਨ, ਜਿਨ੍ਹਾਂ ਦਾ ਸਤਿਗੁਰਾਂ ਨੇ ਅਤੇ ਭਗਤਾਂ ਨੇ ਗੁਰਬਾਣੀ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਹੇ ਪ੍ਰਭੂ, ਲੋਭ ਲਹਿਰ ਅਤ ਨਿਜਰ ਬਾਜੈ, ਕਾਇਆ ਡੂਬੈ ਕੇਸਵਾ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠੁਲਾ। ਹੇ ਪ੍ਰਭੂ, ਇਹ ਜਿਹੜੇ ਔਗਣ ਹਨ, ਇਹ ਭਿਆਨਕ ਲਹਿਰਾਂ ਦੀ ਤਰ੍ਹਾਂ ਹਨ, ਸਾਨੂੰ ਡੋਬ ਰਹੇ ਹਨ, ਤੁਸੀਂ ਕਿਰਪਾ ਕਰੋ, ਸਾਡੇ ਅੰਦਰ ਆਪਣੀ ਪ੍ਰੀਤ ਪੈਦਾ ਕਰੋ, ਜਿਸ ਦੀ ਬਰਕਤ ਦਾ ਸਦਕਾ ਅਸੀਂ ਸੰਸਾਰ ਨਦੀ ਦੇ ਵਿੱਚੋਂ ਪਾਰ ਲੰਘ ਸਕੀਏ। ਇਸ ਤਰ੍ਹਾਂ ਦਾ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਫਲਸਫਾ ਸਾਨੂੰ ਸਮਝਾ ਰਹੇ ਹਨ। ਆਓ ਪਿਆਰ ਦੇ ਨਾਲ ਸ਼ਬਦ ਦੇ ਅੱਖਰੀ ਅਰਥ ਸਰਵਣ ਕਰਦਿਆਂ ਹੋਇਆਂ ਇੱਕ ਵਾਰੀ ਸਾਰੀ ਸੰਗਤ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਪੰਜਵਾਂ। ਨਦੀ ਤਰੰਦੜੀ ਮੈਡਾ ਖੋਜਨਾ ਖੁੰਬੈ, ਮੰਜ ਮੋਹਬਤ ਤੇਰੀ।
ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਸਾਨੂੰ ਸਮਝਾ ਰਹੇ ਹਨ, ਕਹਿੰਦੇ ਸੰਸਾਰ ਰੂਪੀ ਨਦੀ ਦੇ ਵਿੱਚ ਤਰਦਿਆਂ ਹੋਇਆਂ ਸਾਡਾ ਪੈਰ ਇਸ ਦੇ ਵਿੱਚ ਖੁੱਭਦਾ ਨਹੀਂ, ਅਸੀਂ ਡੁੱਬਦੇ ਨਹੀਂ। ਕਿਉਂ ਨਹੀਂ ਡੁੱਬਦੇ? ਕਿਉਂਕਿ ਸਤਿਗੁਰੂ ਜੀ ਸਮਝਾ ਰਹੇ ਹਨ ਕਿ ਮੰਜ ਮੁਹੱਬਤ ਤੇਰੀ। ਹੇ ਪ੍ਰਭੂ, ਸਾਡੇ ਵਿੱਚ ਤੇਰੀ ਮੁਹੱਬਤ ਹੈ, ਤੇਰੀ ਪ੍ਰੀਤ ਹੈ। ਕੁਝ ਧਾਰਮਿਕ ਵਿਦਵਾਨਾਂ ਨੇ ਬਾਹਰ ਦੀਆਂ ਉਦਾਹਰਣਾਂ ਦਿੱਤੀਆਂ ਹਨ, ਬਾਹਰ ਦੀਆਂ ਪ੍ਰੀਤਾਂ ਦਾ ਜ਼ਿਕਰ ਕੀਤਾ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਇਸ਼ਕ ਮਿਜਾਜੀ ਦੇ ਵਿੱਚੋਂ ਕੁਝ ਪ੍ਰਮਾਣ ਦਿੱਤੇ ਹਨ। ਇੱਕ ਇਸ਼ਕ ਮਿਜਾਜੀ ਹੁੰਦਾ ਹੈ, ਇੱਕ ਇਸ਼ਕ ਹਕੀਕੀ ਹੁੰਦਾ ਹੈ। ਜਿਹੜਾ ਇਸ਼ਕ ਮਿਜਾਜੀ ਹੈ, ਉਸ ਦੇ ਵਿੱਚ ਸੰਸਾਰ ਦੇ ਵਿੱਚ ਵੀ ਠੋਕਰਾਂ ਹੀ ਠੋਕਰਾਂ ਹਨ, ਅੱਗੇ ਤਾਂ ਖਾਣੀਆਂ ਹੀ ਖਾਣੀਆਂ ਹਨ। ਜਿਹੜਾ ਇਸ਼ਕ ਹਕੀਕੀ ਹੈ, ਉਹ ਇੱਥੇ ਵੀ ਪਾਰ ਲੰਘਦੇ ਹਨ, ਉੱਥੇ ਵੀ ਪਾਰ ਲੰਘਦੇ ਹਨ। ਬਹੁਤ ਸਾਰੇ ਪ੍ਰੇਮੀਆਂ ਦਾ ਜ਼ਿਕਰ ਕਰਕੇ ਭਾਈ ਸਾਹਿਬ ਜੀ ਦੱਸਦੇ ਹਨ ਕਿ ਸੋਹਣੀ ਮਹੀ ਵਾਲ ਨੋ ਨੈ ਤਰਦੀ ਰਾਤੀ। ਉਹ ਕਹਿੰਦੇ ਜਿਹੜੀ ਸੋਹਣੀ ਹੈ ਉਹ ਆਪਣੇ ਪ੍ਰੇਮੀ ਨੂੰ ਮਿਲਣ ਵਾਸਤੇ ਨਦੀ ਨੂੰ ਚਨਾਹ ਨੂੰ ਘੜੇ ਦੇ ਉੱਪਰ ਘੜੇ ਦਾ ਸਹਾਰਾ ਲੈ ਕੇ ਰਾਤ ਨੂੰ ਪਾਰ ਜਾਂਦੀ ਹੈ। ਪਰ ਕਹਿੰਦੇ ਜਦ ਧੋਖੇ ਦੇ ਨਾਲ ਉਹ ਘੜਾ ਬਦਲਿਆ ਗਿਆ, ਕੱਚਾ ਰੱਖ ਦਿੱਤਾ ਗਿਆ, ਤਾਂ ਉਹ ਇਸ ਚਨਾਹ ਦੇ ਵਿੱਚ ਗੋਤੇ ਖਾ ਖਾ ਕੇ ਡੁੱਬ ਗਈ, ਖਤਮ ਹੋ ਗਈ। ਜਿਹੜੀਆਂ ਉਦਾਹਰਣਾਂ ਦਿੱਤੀਆਂ ਜਾਂਦੀਆਂ ਹਨ ਕੇਵਲ ਇੱਕ ਅੰਗੀ ਪ੍ਰਮਾਣ ਹੋਇਆ ਕਰਦੇ ਹਨ, ਮੂਲ ਸਿੱਖਿਆ ਨਹੀਂ। ਭਾਈ ਸਾਹਿਬ ਜੀ ਕਹਿੰਦੇ ਪੀਰ ਮੁਰੀਦਾਂ ਪਿਰਹੜੇ ਗਾਵਨ ਪ੍ਰਭਾਤੇ, ਪਰ ਕਹਿੰਦੇ ਜਿਨ੍ਹਾਂ ਦੀ ਪ੍ਰੀਤ ਗੁਰੂ ਦੇ ਨਾਲ ਹੋਇਆ ਕਰਦੀ ਹੈ, ਪਰਮਾਤਮਾ ਦੇ ਨਾਲ ਹੋਇਆ ਕਰਦੀ ਹੈ, ਉਹ ਕਦੇ ਵੀ ਸੰਸਾਰ ਰੂਪੀ ਨਦੀ ਦੇ ਵਿੱਚ ਗੋਤੇ ਨਹੀਂ ਖਾਂਦੇ, ਡੁੱਬਦੇ ਨਹੀਂ, ਉਹ ਪਾਰ ਲੰਘ ਜਾਂਦੇ ਹਨ। ਪ੍ਰਭਾਤੀ ਜਿਹੜੇ ਪ੍ਰਭਾਤ ਵੇਲੇ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਜਪਦੇ ਹਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉਹ ਫਿਰ ਸੰਸਾਰ ਸਾਗਰ ਦੇ ਵਿੱਚ ਗੋਤੇ ਨਹੀਂ ਖਾਂਦੇ। ਸਤਿਗੁਰੂ ਜੀ ਕਹਿੰਦੇ ਅੰਦਰ ਤੇਰੀ ਪ੍ਰੀਤ ਹੈ, ਇਸ ਕਰਕੇ ਇਹ ਸੰਸਾਰ ਰੂਪੀ ਨਦੀ ਸਾਨੂੰ ਡੋਬ ਨਹੀਂ ਰਹੀ ਹੈ।
ਤਉ ਸਹ ਚਰਣੀ ਮੈਡਾ ਹੀੜਾ ਸੀਤਮ, ਹਰ ਨਾਨਕ ਤੁਲਹਾ ਬੇੜੀ।
ਹੇ ਸਹੋ, ਹੇ ਪ੍ਰਮਾਤਮਾ ਰੂਪ ਪਤੇ ਜੀ, ਤੁਹਾਡੇ ਚਰਨਾਂ ਦੇ ਨਾਲ ਮੇਰਾ ਜਿਹੜਾ ਹਿਰਦਾ ਹੈ ਉਹ ਸੀਤਮ ਤੋਂ ਭਾਵ ਕੇ ਸੀਤਾ ਹੋਇਆ ਹੈ, ਭਾਵ ਕੇ ਜੁੜਿਆ ਹੋਇਆ ਹੈ। ਔਰ ਕਹਿੰਦੇ ਹਰ ਨਾਨਕ ਤੁਲਹਾ ਬੇੜੀ, ਹੇ ਵਾਹਿਗੁਰੂ ਜੀ ਤੁਹਾਡਾ ਨਾਮ ਮੇਰੇ ਵਾਸਤੇ ਤੁਲਹੇ ਦੀ ਤਰ੍ਹਾਂ ਹੈ, ਤੁਹਾਡਾ ਨਾਮ ਹੀ ਮੇਰੇ ਵਾਸਤੇ ਬੇੜੀ ਦੀ ਤਰ੍ਹਾਂ ਹੈ। ਇਹ ਵੱਖ ਵੱਖ ਤਰ੍ਹਾਂ ਦੇ ਸਾਧਨ ਹੋਇਆ ਕਰਦੇ ਹਨ। ਗੁਰੂ ਘਰ ਦੇ ਵਿੱਚ ਵੀ ਕਿਸੇ ਨੂੰ ਬੇੜੀ ਦਾ ਦਰਜਾ ਮਿਲਿਆ, ਕਿਸੇ ਨੂੰ ਬੇੜੇ ਦਾ ਦਰਜਾ ਮਿਲਿਆ, ਔਰ ਗੁਰੂ ਘਰ ਦੇ ਵਿੱਚੋਂ ਭਾਈ ਫੇਰੂ ਜੀ ਹੋਏ ਹਨ ਜਿਨ੍ਹਾਂ ਨੂੰ ਗੁਰੂ ਘਰ ਵੱਲੋਂ ਤੁਲਹੇ ਦਾ ਦਰਜਾ ਮਿਲਿਆ ਸੀ, ਜਿਨ੍ਹਾਂ ਨੇ ਬੜੀ ਘਾਲਣਾ ਘਾਲੀ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆਏ ਸਨ। ਔਰ ਸਾਧ ਸੰਗਤ ਜੀ ਐਸੀ ਘਾਲਣਾ ਘਾਲੀ ਅਨੇਕਾਂ ਸੰਗਤਾਂ ਦਾ ਉਧਾਰ ਕੀਤਾ। ਜਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਸੰਦਾਂ ਨੂੰ ਸੋਧਿਆ, ਇਹਨਾਂ ਨੂੰ ਵੀ ਹੁਕਮ ਲਗਾਇਆ ਗਿਆ ਕਿ ਇਹਨਾਂ ਦੀ ਵੀ ਦਾੜੀ ਤੋਂ ਪਕੜ ਕੇ ਲਿਆਂਦਾ ਜਾਵੇ, ਹਾਜ਼ਰ ਕੀਤਾ ਗਿਆ। ਗੁਰੂ ਹਰਿਰਾਏ ਸਾਹਿਬ ਜੀ ਨੇ ਵਚਨ ਕੀਤੇ ਸਨ ਕਿ ਖੀਸਾ ਸਾਡਾ ਹੱਥ ਤੁਹਾਡਾ, ਪਰ ਜਦ ਭਾਈ ਫੇਰੂ ਜੀ ਨੇ ਆਪਣੀ ਨਿਮਰਤਾ ਦਾ ਸਬੂਤ ਦਿੱਤਾ ਤਾਂ ਉਸ ਵਕਤ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਖੁਸ਼ ਹੋ ਕੇ ਵਚਨ ਕੀਤੇ ਸਨ ਕਿ ਭਾਈ ਫੇਰੂ ਜੀ ਤੇਰੀ ਸੱਚੀ ਦਾੜੀ, ਕਿ ਹੇ ਭਾਈ ਫੇਰੂ ਜੀ ਹੁਣ ਖੀਸਾ ਵੀ ਤੁਹਾਡਾ ਹੱਥ ਵੀ ਤੁਹਾਡਾ, ਕੁਝ ਵਰਤਣ ਵਾਸਤੇ ਹੁਣ ਸਾਡੇ ਖੀਸੇ ਵੱਲ ਨਹੀਂ ਦੇਖਣਾ ਪਵੇਗਾ, ਇੰਨੀਆਂ ਬਖਸ਼ਿਸ਼ਾਂ ਕਰ ਦਿੱਤੀਆਂ। ਪਰ ਸਾਧ ਸੰਗਤ ਜੀ ਧੰਨ ਹਨ ਸਤਿਗੁਰੂ ਜੀ ਦੇ ਸਿੱਖ, ਉਹ ਆਖਣ ਲੱਗੇ ਨਹੀਂ ਸਤਿਗੁਰੂ ਜੀ ਅਸਾਂ ਖੀਸਾ ਕੀ ਕਰਨਾ ਹੈ, ਅਸਾਂ ਹੱਥ ਕੀ ਕਰਨਾ ਹੈ, ਇਹ ਖੀਸੇ ਸੰਭਾਲਣੇ ਸਾਡੇ ਵੱਸ ਦੀ ਗੱਲ ਨਹੀਂ, ਤੁਸੀਂ ਸੰਭਾਲ ਸਕਦੇ ਹੋ, ਇਹੀ ਕਿਰਪਾ ਰੱਖਿਆ ਜੇ ਕਿ ਖੀਸਾ ਵੀ ਤੁਹਾਡਾ ਹੀ ਰਵੇ, ਹੱਥ ਵੀ ਤੁਹਾਡਾ ਹੀ ਰਵੇ। ਸਤਿਗੁਰਾਂ ਨੇ ਫਿਰ ਵਰਦਾਨ ਦਿੱਤਾ ਸੀ ਭਾਈ ਫੇਰੂ ਤੇਰੀ ਸੱਚੀ ਦਾੜੀ, ਭਾਈ ਫੇਰੂ ਤੇਰੀ ਸੇਵਾ ਗਾੜੀ, ਭਾਈ ਫੇਰੂ ਤੇਰੀ ਕਰਨੀ ਸਾਰੀ, ਭਾਈ ਫੇਰੂ ਜਗ ਤੁਲਹਾ ਭਾਰੀ। ਜਿਹੜੇ ਦੋ ਚਾਰ ਡੰਡੇ ਜਿਹੇ ਬੰਨ ਕੇ ਬੇੜੀ ਜਿਹੀ ਬਣਾ ਲਈ ਜਾਂਦੀ ਉਸਨੂੰ ਤੁਲਹਾ ਆਖਦੇ ਹਨ, ਉਸ ਉੱਪਰ ਵੀ ਕੋਈ ਬੈਠ ਜਾਵੇ ਪਾਰ ਲੰਘ ਜਾਂਦਾ ਹੈ। ਸਤਿਗੁਰਾਂ ਦੇ ਘਰ ਦੇ ਵਿੱਚੋਂ ਇਹ ਬਖਸ਼ਿਸ਼ਾਂ ਮਿਲਦੀਆਂ ਰਹੀਆਂ ਹਨ। ਭਾਈ ਫੇਰੂ ਜੀ ਨੂੰ ਬਖਸ਼ਿਸ਼ ਮਿਲੀ ਕਿ ਤੁਸੀਂ ਤਾਂ ਗੁਰੂ ਘਰ ਦਾ ਤੁਲਹਾ ਰੂਪ ਹੋ, ਜਿਹੜੇ ਤੁਹਾਡਾ ਸਹਾਰਾ ਲੈਣਗੇ ਉਹ ਵੀ ਇਸ ਸੰਸਾਰ ਸਾਗਰ ਤੋਂ ਪਾਰ ਹੋ ਜਾਣਗੇ, ਲੰਘ ਜਾਣਗੇ। ਫਿਰ ਸਤਿਗੁਰੂ ਜੀ ਹੋਰ ਪ੍ਰਸੰਨ ਹੋਏ, ਆਖਣ ਲੱਗੇ ਸਾਰਾ ਜਗਤ ਗੁਰੂ ਤੋਂ ਸਦਕੇ ਜਾਂਦਾ ਹੈ ਭਾਈ ਫੇਰੂ, ਤੇਰੇ ਤੋਂ ਸਤਿਗੁਰ ਬਲਹਾਰੀ, ਅਸੀਂ ਤੇਰੇ ਤੋਂ ਸਦਕੇ ਜਾਂਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਸਮਝਾ ਰਹੇ ਹਨ ਕਿ ਤੁਹਾਡਾ ਸਹਾਰਾ, ਤੁਹਾਡਾ ਨਾਮ, ਤੁਹਾਡੀ ਸ਼ਰਨ ਹੀ ਮੇਰੇ ਵਾਸਤੇ ਤੁਲਹਾ ਹੈ, ਬੇੜੀ ਹੈ ਜੀ।
ਮਹੱਲਾ ਪੰਜਵਾ, ਜਿਨ੍ਹਾਂ ਦੀ ਸੰਦੜਿਆ ਦੁਰਮਤ ਵੰਜੈ, ਮਿੱਤਰ ਅਸਾਡੜੇ ਸੇਈ।
ਜਿਨ੍ਹਾਂ ਦਾ ਦਰਸ਼ਨ ਕਰਕੇ ਦੁਰਮਤ ਦਾ ਨਾਸ਼ ਹੁੰਦਾ ਹੈ, ਵੰਝ ਜਾਂਦੀ ਹੈ, ਭੱਜ ਜਾਂਦੀ ਹੈ ਦੁਰਮਤ, ਖੋਟੀ ਮਤ। ਜਿਨ੍ਹਾਂ ਗੁਰਮੁਖਾਂ ਦਾ ਦਰਸ਼ਨ ਕਰਕੇ ਗੁਰਮਤ ਦਾ ਪ੍ਰਕਾਸ਼ ਹੁੰਦਾ ਹੈ, ਗੁਰਮਤ ਦੀ ਲਾਗ ਲੱਗਦੀ ਹੈ, ਸਤਿਗੁਰੂ ਜੀ ਸਮਝਾ ਰਹੇ ਹਨ ਕਿ ਉਹ ਸਾਡੇ ਮਿੱਤਰ ਹਨ, ਉਹਨਾਂ ਨੂੰ ਮਿੱਤਰ ਸਮਝਣਾ ਚਾਹੀਦਾ ਹੈ। ਜਿਨ੍ਹਾਂ ਨੂੰ ਦੇਖ ਕੇ ਮਾਇਆ ਚੇਤੇ ਆਵੇ, ਜਿਨ੍ਹਾਂ ਨੂੰ ਦੇਖ ਕੇ ਹੰਕਾਰ ਵੱਧ ਜਾਵੇ, ਜਿਨ੍ਹਾਂ ਨੂੰ ਦੇਖ ਕੇ ਹਉਮੈ ਵੱਧ ਜਾਵੇ, ਕ੍ਰੋਧ ਵੱਧ ਜਾਵੇ, ਈਰਖਾ ਵੱਧ ਜਾਵੇ, ਵਾਸ਼ਨਾ ਵੱਧ ਜਾਵੇ, ਲੋਭ ਵੱਧ ਜਾਵੇ, ਕਹਿੰਦੇ ਉਹ ਸਾਡੇ ਮਿੱਤਰ ਨਹੀਂ। ਜਿਨ੍ਹਾਂ ਦਾ ਦਰਸ਼ਨ ਕਰਕੇ ਸਤ ਵੱਧ ਜਾਵੇ, ਸੰਤੋਖ ਵੱਧ ਜਾਵੇ, ਦਇਆ ਧਰਮ ਧੀਰਜ ਵੱਧ ਜਾਵੇ, ਗੁਣ ਵੱਧ ਜਾਣ, ਉਹ ਕਹਿੰਦੇ ਸਾਡੇ ਸੱਚੇ ਮਿੱਤਰ ਹਨ। ਮਿੱਤਰ ਸਾਡੜੇ ਸੇਈ, ਉਹੀ ਸਾਡੇ ਸੱਚੇ ਅਤੇ ਪੱਕੇ ਮਿੱਤਰ ਹਨ।
ਹਉ ਟੁੰਡਿੰਦੀ ਜਗ ਸਵਾਇਆ, ਜਨ ਨਾਨਕ ਵਿਰਲੇ ਕੇਈ।
ਪਰ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਇਸ ਤਰ੍ਹਾਂ ਦੀਆਂ ਆਤਮਾਵਾਂ ਦੀ ਕਦੇ ਵੀ ਜਗਤ ਦੇ ਵਿੱਚ ਭੀੜ ਨਹੀਂ ਹੋਇਆ ਕਰਦੀ। ਹੈਨ ਵਿਰਲੇ ਨਾਹੀ ਘਣੇ, ਫੈਲ ਫੱਕੜ ਸੰਸਾਰ, ਜਿਨ੍ਹਾਂ ਨਾ ਵਿਸਰੇ ਨਾਮ ਸੇ ਕਿਨੇਹਿਆ, ਭੇਦ ਨਾ ਜਾਣੋ ਮੂਲ ਸਾਈ ਜਿਹਾ। ਕਹਿੰਦੇ ਐਸੀਆਂ ਆਤਮਾਵਾਂ ਵਿਰਲੀਆਂ ਹੁੰਦੀਆਂ ਹਨ ਜਗਤ ਦੇ ਵਿੱਚ ਢੂੰਡਿਆ, ਜਿਨ੍ਹਾਂ ਦੀ ਚੰਗੀ ਕਿਸਮਤ ਹੁੰਦੀ ਹੈ, ਚੰਗੇ ਭਾਗ ਹੁੰਦੇ ਹਨ, ਉਹਨਾਂ ਦਾ ਐਸੀਆਂ ਆਤਮਾਵਾਂ ਗੁਰਮੁਖਾਂ ਦੇ ਨਾਲ ਮਿਲਾਪ ਹੁੰਦਾ ਹੈ।
ਪੌੜੀ ਆਵੇ ਸਾਹਿਬ ਚਿੱਤ, ਤੇਰਿਆਂ ਭਗਤਾਂ ਡਿੱਠਿਆਂ।
ਸਤਿਗੁਰੂ ਜੀ ਸਮਝਾ ਰਹੇ ਹਨ, ਕਹਿੰਦੇ ਹੇ ਵਾਹਿਗੁਰੂ ਜੀ, ਤੁਸੀਂ ਚੇਤੇ ਆਉਂਦੇ ਹੋ ਜਦ ਅਸੀਂ ਤੇਰੇ ਭਗਤਾਂ ਨੂੰ ਦੇਖਦੇ ਹਾਂ, ਭਗਤੀ ਕਰਨ ਵਾਲਿਆਂ ਨੂੰ ਦੇਖਦੇ ਹਾਂ। ਕਿਉਂਕਿ ਭਾਈ ਗੁਰਦਾਸ ਸਾਹਿਬ ਜੀ ਨੇ ਦੱਸਿਆ ਹੈ, ਕਹਿੰਦੇ ਭਾਵੇਂ ਸਾਰਾ ਬਿਰਸ਼ ਮਹਾਨ ਹੈ, ਸਾਰਾ ਰੁੱਖ ਮਹਾਨ ਹੈ, ਪਰ ਕਹਿੰਦੇ ਜਿਹੜੀ ਬਿਰਸ਼ ਦੀ ਸੁਗੰਧੀ ਹੈ ਉਹ ਤਾਂ ਫੁੱਲਾਂ ਦੇ ਵਿੱਚ ਹੀ ਪ੍ਰਗਟ ਹੁੰਦੀ ਹੈ ਨਾ। ਸਾਰੇ ਪਾਸੇ ਪਰਮਾਤਮਾ ਵਿਆਪਕ ਹੈ, ਪਰ ਜਿਹੜੀ ਪਰਮਾਤਮਾ ਦੀ ਸੁਗੰਧ ਹੈ ਉਹ ਵਾਹਿਗੁਰੂ ਦੇ ਪਿਆਰਿਆਂ ਦੇ ਵਿੱਚੋਂ ਦੇਖਣ ਨੂੰ ਮਿਲਦੀ ਹੈ। ਇਸ ਸ੍ਰਿਸ਼ਟੀ ਦੇ ਜਰਰੇ ਜਰਰੇ ਦੇ ਵਿੱਚ ਪਰਮਾਤਮਾ ਦਾ ਵਾਸਾ ਹੈ, ਪਰ ਕਹਿੰਦੇ ਜਿਹੜਾ ਰਸ ਹੈ ਨਾ ਉਹ ਪਰਮਾਤਮਾ ਦੇ ਪਿਆਰਿਆਂ ਦੇ ਵਿੱਚੋਂ ਲੱਭਦਾ ਹੈ, ਭਗਤਾਂ ਦੇ ਵਿੱਚੋਂ ਲੱਭਦਾ ਹੈ। ਜਿਹੜਾ ਰਸ ਹੈ ਉਹ ਫਲ ਦੇ ਵਿੱਚੋਂ ਹੀ ਲੱਭਦਾ ਹੈ, ਟਾਹਣੀਆਂ ਦੇ ਵਿੱਚ ਰਸ ਨਹੀਂ ਹੁੰਦਾ, ਪੱਤਿਆਂ ਦੇ ਵਿੱਚ ਰਸ ਨਹੀਂ ਹੁੰਦਾ। ਭਾਵੇਂ ਰੁੱਖ ਪੱਤਿਆਂ ਦੇ ਵਿੱਚ ਵੀ ਹੈ, ਤਣੇ ਦੇ ਵਿੱਚ ਵੀ ਹੈ, ਟਾਹਣੀਆਂ ਦੇ ਵਿੱਚ ਵੀ ਹੈ, ਪਰ ਜਿਹੜਾ ਰਸ ਹੈ ਉਹ ਫਲ ਦੇ ਵਿੱਚ ਹੈ। ਇਸ ਤਰ੍ਹਾਂ ਪਰਮਾਤਮਾ ਦੇ ਪਿਆਰੇ ਰਸ ਦੀ ਤਰ੍ਹਾਂ ਹੋਇਆ ਕਰਦੇ ਹਨ, ਉਹ ਪਰਮਾਤਮਾ ਦਾ ਰਸ ਹੁੰਦੇ ਹਨ। ਕਹਿੰਦੇ ਹੇ ਵਾਹਿਗੁਰੂ ਜੀ, ਤੇਰੇ ਪਿਆਰਿਆਂ ਨੂੰ, ਭਗਤਾਂ ਨੂੰ ਦੇਖ ਕੇ ਸਾਨੂੰ ਤੇਰੀ ਯਾਦ ਮਿਲ ਜਾਂਦੀ ਹੈ, ਤੇਰਾ ਚੇਤਾ ਆ ਜਾਂਦਾ ਹੈ।
ਮਨ ਕੀ ਕਟੀਐ ਮੈਲ, ਸਾਧ ਸੰਗ ਉੱਠਿਆ।
ਜਦ ਸਾਧੂਆਂ ਦੀ, ਸਾਧਨਾ ਕਰਨ ਵਾਲਿਆਂ ਦੀ, ਸਾਧਨਾ ਸੰਪੰਨ ਗੁਰਮੁਖਾਂ ਦੀ ਸੰਗਤ ਦੇ ਵਿੱਚ ਬੈਠੀਦਾ ਹੈ, ਕਹਿੰਦੇ ਫਿਰ ਮਨ ਦੀ ਮੈਲ ਕੱਟੀ ਜਾਂਦੀ ਹੈ, ਮਨ ਦੀ ਮੈਲ ਧੋਤੀ ਜਾਂਦੀ ਹੈ।
ਜਨਮ ਮਰਨ ਪਉ ਕੱਟੀ ਹੈ, ਜਨ ਕਾ ਸ਼ਬਦ ਜਪ।
ਫਿਰ ਕਹਿੰਦੇ ਜਿਹੜੇ ਵਾਹਿਗੁਰੂ ਦੇ ਪਿਆਰੇ ਜਨ ਫਿਰ ਸ਼ਬਦ ਦਾ ਉਪਦੇਸ਼ ਦਿੰਦੇ ਹਨ, ਡੰਬੀਆਂ ਪਖੰਡੀਆਂ ਦੀ ਤਰ੍ਹਾਂ ਆਪਣਾ ਮੰਤਰ ਨਹੀਂ ਦਿੰਦੇ। ਉਹ ਇਹੀ ਆਖਦੇ ਹਨ ਭਾਈ ਗੁਰਮੁਖੋ, ਨਾਮ ਉਹੀ ਹੈ ਜਿਹੜਾ ਤੁਹਾਨੂੰ ਪੰਜਾਂ ਪਿਆਰਿਆਂ ਨੇ ਦਿੱਤਾ ਹੈ। ਬਸ ਇਸ਼ਾਰਾ ਦੇ ਦਿੰਦੇ ਹਨ ਵੀ ਉਸੇ ਗੁਰਮੰਤਰ ਦਾ ਅਭਿਆਸ ਕਰੋ, ਉਸੇ ਮੂਲ ਮੰਤਰ ਦਾ ਅਭਿਆਸ, ਉਹੀ ਬਾਣੀ ਪੜ੍ਹੋ, ਇਹੀ ਸਿੱਖਿਆ ਦਿੰਦੇ ਹਨ। ਆਪਣਾ ਵੱਖਰਾ ਹੀ ਨਾਮ ਨਹੀਂ ਦੇਣ ਲੱਗ ਪੈਂਦੇ ਡੰਬੀਆਂ ਪਖੰਡੀਆਂ ਦੀ ਤਰ੍ਹਾਂ। ਕਹਿੰਦੇ ਫਿਰ ਉਹਨਾਂ ਦੀ ਸੰਗਤ ਦੇ ਵਿੱਚ ਬੈਠ ਕੇ ਉਹਨਾਂ ਦੇ ਪ੍ਰੇਰਣਾ ਦੁਆਲਾ ਜਿਹੜਾ ਨਾਮ ਮਿਲਦਾ ਹੈ, ਫਿਰ ਜਨਮ ਮਰਨ ਦਾ ਗੇੜਾ ਕੱਟਿਆ ਜਾਂਦਾ ਹੈ।
ਬੰਧਨ ਖੋਲਣ ਸੰਤ ਦੂਤ ਸਭ ਜਾਹੇ ਛਾਪ।
ਜੀਵ ਬੰਧਨਾਂ ਦੇ ਵਿੱਚ ਬੱਝਾ ਹੋਇਆ ਹੈ ਤਾਂ ਹੀ ਤਾਂ ਇਹ ਖੁੱਲਾ ਵਿਚਰ ਨਹੀਂ ਪਾਉਂਦਾ, ਆਜ਼ਾਦੀ ਦਾ ਆਨੰਦ ਨਹੀਂ ਮਾਣ ਪਾਉਂਦਾ। ਜਿਵੇਂ ਪਸ਼ੂ ਕਿੱਲੇ ਦੇ ਨਾਲ ਬੱਧਾ ਹੋਇਆ ਹੋਵੇ, ਉਹ ਘੁੰਮ ਤਾਂ ਸਕਦਾ ਹੈ ਪਰ ਖੁੱਲਾ ਨਹੀਂ ਵਿਚਰ ਸਕਦਾ। ਔਰ ਗੁਰਬਾਣੀ ਦੇ ਵਿੱਚ ਹੋਰ ਵੀ ਪ੍ਰਮਾਣ ਆਉਂਦੇ ਹਨ ਕਿ ਸ਼ੇਰੀ ਭਰਮੈ ਮੁਕਤ ਨਾ ਹੋਏ। ਜਿਵੇਂ ਕਹਿੰਦੇ ਪੰਛੀ ਪਿੰਜਰੇ ਦੇ ਵਿੱਚ ਪਿਆ ਹੋਇਆ ਹੋਵੇ, ਉਹ ਛੇਕਾਂ ਥਾਣੀ ਬਾਹਰ ਝਾਕ ਤਾਂ ਸਕਦਾ ਹੈ ਔਰ ਉਸ ਦੇ ਵਿੱਚ ਇੰਨੀ ਸਿਆਣਪ ਨਹੀਂ ਵੀ ਉਹ ਪਿੰਜਰੇ ਨੂੰ ਖੋਲ੍ਹ ਕੇ ਬਾਹਰ ਆ ਜਾਵੇ। ਮਨੁੱਖ ਵੀ ਕਹਿੰਦੇ ਪਸ਼ੂ ਦੀ ਤਰ੍ਹਾਂ ਹੈ, ਪਕਸ਼ੀ ਦੀ ਤਰ੍ਹਾਂ ਹੈ, ਬੱਝਾ ਹੋਇਆ ਹੈ ਬੰਧਨਾਂ ਦੇ ਵਿੱਚ, ਇੰਨੀ ਅਕਲ ਨਹੀਂ, ਇੰਨੀ ਸਮਝ ਨਹੀਂ ਕਿ ਇਹ ਉੱਚੀ ਉਡਾਰੀ ਮਾਰ ਸਕੇ। ਪਰ ਕਹਿੰਦੇ ਜਿਹੜੇ ਸਾਧੂ ਹੁੰਦੇ ਹਨ, ਜਿਹੜੇ ਗੁਰਮੁਖ ਹੁੰਦੇ ਹਨ, ਉਹ ਪਿੰਜਰੇ ਦਾ ਕੁੰਡਾ ਖੋਲ੍ਹ ਦਿੰਦੇ ਹਨ, ਫਿਰ ਗੁਰਮੁਖ ਉੱਚੀਆਂ ਉਡਾਰੀਆਂ ਮਾਰ ਪਾਉਂਦੇ ਹਨ। ਇਸ ਕਰਕੇ ਸਮਝਾ ਰਹੇ ਹਨ ਕਿ ਤੁਹਾਡੇ ਜਿਹੜੇ ਪਿਆਰੇ ਹਨ ਉਹ ਬੰਧਨਾਂ ਨੂੰ ਖੋਲ੍ਹ ਦਿੰਦੇ ਹਨ, ਜਿਹੜੇ ਦੂਤ ਹਨ ਸਾਰੇ ਛੱਪ ਜਾਂਦੇ ਹਨ, ਦੌੜ ਜਾਂਦੇ ਹਨ।
ਇਸ ਸਿਉਂ ਲਾਇਨ ਰੰਗ ਜਿਸ ਦੀ ਸਭ ਧਾਰੀਆ।
ਸੰਤ ਸੱਜਣ ਮਨ ਮਿੱਤਰ ਸੇ ਲਾਇਨ ਪ੍ਰਭ ਸਿਉਂ ਰੰਗ ਜੀਉ। ਕਹਿੰਦੇ ਜਿਹੜੇ ਖੁਦ ਰੰਗੇ ਹੋਏ ਹਨ ਉਹ ਫਿਰ ਦੂਸਰਿਆਂ ਨੂੰ ਵੀ ਪਰਮਾਤਮਾ ਦੇ ਨਾਮ ਦਾ ਰੰਗ ਲਾ ਦਿੰਦੇ ਹਨ।
ਉੱਚੀ ਹੂੰ ਉੱਚਾ ਥਾਨ ਅਗਮ ਅਪਾਰੀਆ।
ਐਸੀ ਉੱਚੀ ਅਵਸਥਾ ਤੇ ਅਪੜਾ ਦਿੰਦੇ ਹਨ ਜਿਸ ਤੋਂ ਉੱਚਾ ਹੋਰ ਕੋਈ ਵੀ ਨਹੀਂ। ਸੂਖ ਮਹਿਲ ਜਾ ਕੇ ਉੱਚ ਦੁਆਰੇ ਤਾਂ ਮੈਂ ਵਾਸੈ ਭਗਤ ਪਿਆਰੇ। ਹੇ ਵਾਹਿਗੁਰੂ ਜੀ, ਤੇਰਾ ਸਥਾਨ, ਤੇਰੇ ਚਰਨ ਸਾਰੇ ਬਾਕੀ ਅਵਸਥਾਵਾਂ ਤੋਂ ਸਭ ਤੋਂ ਉੱਚੇ ਹਨ।
ਐਨ ਦਿਨਸ ਕਰ ਜੋੜ ਸਾਸ ਸਾਸ ਧਿਆਈਐ।
ਜਿਵੇਂ ਰਾਤ ਹੱਥ ਜੋੜ ਕੇ ਸਵਾਸ ਸਵਾਸ ਕਹਿੰਦੇ, ਫਿਰ ਧਿਆਈ ਦਾ ਹੈ, ਵਾਹਿਗੁਰੂ ਚਿੰਤਨ ਕਰੀਦਾ ਹੈ।
ਆਪੇ ਹੋਏ ਦਇਆਲ ਤਾਂ ਭਗਤ ਸੰਗ ਪਾਈਐ।
ਵਾਹਿਗੁਰੂ ਜੀ, ਜਦ ਤੁਸੀਂ ਆਪ ਹੀ ਕਿਰਪਾ ਕਰਦੇ ਹੋ, ਜਦ ਕਿਸੇ ਦੀ ਕਿਸਮਤ ਖੁੱਲਦੀ ਹੈ, ਫਿਰ ਪੱਕਿਆਂ ਦੇ ਨਾਲ ਸਾਂਝ ਪੈਂਦੀ ਹੈ। ਕਿਉਂਕਿ ਜਿੱਥੇ ਪੱਕਿਆਂ ਦੀ ਗੱਲ ਕੀਤੀ ਗਈ ਹੈ ਉੱਥੇ ਡੰਬੀਆਂ ਪਖੰਡੀਆਂ ਦੀ ਵੀ ਕੋਈ ਇਸ ਜਗਤ ਦੇ ਵਿੱਚ ਘਾਟ ਨਹੀਂ। ਕਿਧਰੇ ਜਣੇ ਖਣੇ ਦੇ ਮਗਰ ਨਹੀਂ ਲੱਗ ਜਾਣਾ ਚਾਹੀਦਾ। ਐਸਾ ਨਾ ਹੋਵੇ ਕਿ ਬੇੜਾ ਬੰਨੇ ਲਾਉਂਦੇ ਲਾਉਂਦੇ ਬੇੜਾ ਗਰਕ ਕਰ ਬੈਠੀਏ। ਜ਼ਿਆਦਾ ਗਿਣਤੀ ਐਸੇ ਲੋਕਾਂ ਦੀ ਹੋਇਆ ਕਰਦੀ ਹੈ। ਇਸ ਕਰਕੇ ਬੇਨਤੀ ਕਰਨ ਦੀ ਸਤਿਗੁਰੂ ਜੀ ਸਾਨੂੰ ਜਾਤ ਸਿਖਾ ਰਹੇ ਹਨ ਕਿ ਬੇਨਤੀ ਕਰਨੀ ਚਾਹੀਦੀ ਹੈ ਕਿ ਹੇ ਪ੍ਰਭੂ, ਕਿਰਪਾ ਕਰੋ ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਜੈ ਮਿੱਤਰ ਸਾਡੜੇ ਸੇ। ਹਉ ਢੂੰਡੇਂਦੀ ਜਗ ਸਭਾਇਆ ਜਨ ਨਾਨਕ ਵਿਰਲੇ ਕੇਈ। ਤੁਹਾਡੀ ਕਿਰਪਾ ਦੇ ਨਾਲ ਹੀ ਗੁਰਮੁਖਾਂ ਦਾ ਦੀਦਾਰ ਹੋ ਸਕਦਾ ਹੈ, ਤੁਹਾਡੀ ਕਿਰਪਾ ਦੇ ਨਾਲ ਹੀ ਉਹਨਾਂ ਦੇ ਨਾਲ ਬਚਨ ਹੋ ਸਕਦੇ ਹਨ, ਤੁਹਾਡੀ ਕਿਰਪਾ ਦੇ ਨਾਲ ਹੀ ਉਹਨਾਂ ਦੀ ਸੰਗਤ ਹੋ ਸਕਦੀ ਹੈ। ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਐਸੇ ਗੁਰਮੁਖਾਂ ਦਾ ਜਸ ਕੀਤਾ ਹੈ ਅਤੇ ਐਸੇ ਗੁਰਮੁਖਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਨ ਦਾ ਸਾਨੂੰ ਢੰਗ ਵੀ ਸਿਖਾ ਲਿਆ ਹੈ। ਆਓ ਆਪਾਂ ਵੀ ਮਾਲਕ ਦੇ ਚਰਨਾਂ ਦੇ ਵਿੱਚ ਬੇਨਤੀ ਕਰੀਏ ਕਿ ਹੇ ਮਾਲਕ ਜੀ, ਕਿਰਪਾ ਕਰੋ, ਸਾਨੂੰ ਵੀ ਐਸੇ ਰੰਗਿਆਂ ਹੋਇਆਂ ਦੀ ਸੰਗਤ ਦਿਓ, ਐਸੀਆਂ ਰੰਗੀਆਂ ਹੋਈਆਂ ਆਤਮਾਵਾਂ ਦਾ ਸਾਨੂੰ ਵੀ ਦੀਦਾਰ ਕਰਾਓ। ਆਓ ਮਿਲ ਕੇ ਬੇਨਤੀ ਕਰੀਏ। ਵਿਰਲੇ ਕੇਈ ਕੇ, ਵਿਰਲੇ ਕੇਈ ਕੇ,
ਵਿਰਲੇ ਕੇਈ ਕੇ।
ਵਿਰਲੇ ਕੇ ਜਗ ਮੈਂ ਉੱਤਮ ਕਾਂਡਿਆ ਵਿਰਲੇ ਕੇ ਸੋ ਸਾਧ ਸੰਗਤ ਜੀ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਿਰਪਾ ਕਰਨ ਇੱਥੇ ਸਮੇਂ ਦੀ ਸਮਾਪਤੀ ਹੈ। ਸਮੂਹ ਸੰਗਤਾਂ ਦਾ, ਸਮੂਹ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਜੀ।
ਰੈਨ ਦਿਨਸ ਕਰ ਜੋੜ, ਸਾਸ ਸਾਸ ਧਿਆਈਐ, ਜਾਂ ਆਪੇ ਹੋਏ ਦਇਆਲ, ਤਾਂ ਭਗਤ ਸੰਗ ਪਾਈਐ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।